ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਸੋ ਬ੍ਰਹਮਣ ਕਹੀਆ, ਜੇ ਅਨ ਦਿਨ ਹਰ ਲਿਵ ਲਾਏ। ਸਤਗੁਰ ਪੁੱਛੈ ਸਚ ਸੰਜਮ ਕਮਾਵੈ, ਹਉਮੈ ਰੋਗ ਤਿਸ ਜਾਏ। ਬ੍ਰਹਮ ਬਿੰਦੇ ਸੋ ਬ੍ਰਹਮਣ ਕਹੀਆ, ਜੇ ਅਨ ਦਿਨ ਹਰ ਲਿਵ ਲਾਏ। ਸਤਗੁਰ ਪੁੱਛੈ ਸਚ ਸੰਜਮ ਕਮਾਵੈ, ਹਉਮੈ ਰੋਗ ਤਿਸ ਜਾਏ। ਹਰ ਗੁਣ ਗਾਵੈ ਗੁਣ ਸੰਗ੍ਰਹ, ਜੋਤੀ ਜੋਤ ਮਿਲਾਏ। ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਆ, ਜੇ ਅਨ ਦਿਨ ਹਰ ਨਾਮ ਧਿਆਏ। ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਆ, ਜੇ ਅਨ ਦਿਨ ਹਰ ਨਾਮ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਰਸ਼ਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਦਰਸ਼ਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਪਰਮ ਸਨਮਾਨ ਅਤੇ ਸਤਿਕਾਰਯੋਗ ਪਰਮ ਕਿਰਪਾਲੂ ਸਮਰੱਥ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਵਾਈਮਾਨ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਇਸ ਪੀਟੀਸੀ ਚੈਨਲ ਦੇ ਸਾਧਨ ਦੁਆਰਾ ਗੁਰੂ ਕੇ ਮੁਖ ਵਾਕ ਦੀ ਕਥਾ ਵਿਚਾਰ ਸੁਣਨ ਲਈ ਜੁੜ ਮਿਲ ਬੈਠੇ ਗੁਰੂ ਖਾਲਸਾ ਜੀ। ਆਓ ਸਾਰੇ ਇੱਕ ਵਾਰ ਰਸਨਾ ਨੂੰ ਪਵਿੱਤਰ ਕਰੀਏ, ਗੁਰੂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਪਰਮ ਕਿਰਪਾਲੂ ਜਗਤ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਰਹਿਮਤ ਦੇ ਘਰ ਵਿੱਚ ਆ ਕੇ ਸਾਡੇ ਜਗਤ ਜੀਆਂ ਦੀ ਕਲਿਆਣਕਾਰੀ ਲਈ ਜੋ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਉਸ ਹੁਕਮਨਾਮੇ ਦੀ ਪਹਿਲਾ ਹੀ ਪਦਾ ਕਹਿ ਲਓ ਪਹਿਲਾ ਸਲੋਕ ਆਪ ਸੰਗਤਾਂ ਨੇ ਇਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੁਣੇ ਹੀ ਗੁਰੂ ਕੇ ਗ੍ਰੰਥੀ ਸਿੰਘ ਜੀ ਦੇ ਪਾਸੋਂ ਆਪ ਸਰਵਣ ਕੀਤਾ ਹੈ। ਹਰ ਰੋਜ਼ ਇਸ ਨਿਯਤ ਸਮੇਂ ਅਨੁਸਾਰ ਗੁਰੂ ਕੇ ਮੁੱਖ ਵਾਕ ਦੀ ਵਿਚਾਰ ਬਹੁਤ ਹੀ ਸਤਿਕਾਰਯੋਗ ਹਸਤੀਆਂ ਮਹਾਨ ਵਿਦਵਾਨਾਂ ਦੇ ਪਾਸੋਂ ਆਪ ਹਰ ਰੋਜ਼ ਮੁੱਖ ਵਾਕ ਦੀ ਵਿਚਾਰ ਸਰਵਣ ਕਰਦੇ ਆ ਰਹੇ ਹੋ ਪਿਛਲੇ ਲੰਬੇ ਸਮੇਂ ਤੋਂ। ਆਓ ਅੱਜ ਦਾ ਜਿਹੜਾ ਮੁੱਖ ਵਾਕ ਹੈ ਇਹ ਤੀਸਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਵਨ ਦੋ ਸਲੋਕ ਹਨ। ਇੱਕ ਪੌੜੀ ਗੂਜਰੀ ਰਾਗ ਦੀ ਪਹਿਲੀ ਵਾਰ ਦੀ ਦਸਵੀਂ ਪੌੜੀ ਨਾਲ ਸੰਬੰਧਿਤ ਦੋ ਸਲੋਕ ਹਨ। ਇਹ ਜੋ ਪਾਵਨ ਵਾਰ ਹੈ ਗੁਜਰੀ ਕੀ ਬਾਰਵੀਂ ਇਹ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਹੀ ਉਚਾਰਨ ਕੀਤੀ ਹੋਈ ਹੈ। ਬਾਰ ਦਾ ਅਰਥ ਹੀ ਵਿਦਵਾਨਾਂ ਨੇ ਪੌੜੀਆਂ ਕੀਤਾ ਜਾਣੇ ਕਿ ਇਸ ਗੁਜਰੀ ਕੀ ਵਾਰ ਦੇ ਅੰਦਰ ਪਹਿਲੀ ਚ ਪੌੜੀਆਂ ਵੀ ਗੁਰੂ ਅਮਰਦਾਸ ਜੀ ਦੀਆਂ ਹਨ। ਇਹ ਦਸਵੀਂ ਪੌੜੀ ਨਾਲ ਸੰਬੰਧਿਤ ਬਖਸ਼ਿਸ਼ ਕੀਤੇ ਅੱਜ ਦੇ ਜਿਹੜੇ ਦੋ ਸਲੋਕ ਮੁੱਖ ਵਾਕ ਦੇ ਹਨ ਰੰਭ ਵਿੱਚ ਪੌੜੀ ਦੇ ਇਹ ਵੀ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ। ਪਾਵਨ ਸਲੋਕ ਦੇ ਰੰਭ ਵਿੱਚ ਮੇਰੇ ਸਮਰੱਥ ਗੁਰੂ ਜੀ ਨੇ ਜਾਤੀ ਦਾ ਖੰਡਨ ਕੀਤਾ ਹੈ ਕਿਉਂਕਿ ਆਦਿ ਕਾਲ ਤੋਂ ਜਦ ਅਸੀਂ ਪੁਰਾਣਕ ਗ੍ਰੰਥਾਂ ਨੂੰ ਪੜ੍ਹਦੇ ਹਾਂ ਸਾਨੂੰ ਇਹ ਵਰਣ ਬਾਦ ਬਾਰੇ ਕੁਝ ਸਮਝ ਪੈਂਦੀ ਹੈ। ਸ੍ਰਿਸ਼ਟੀ ਦੇ ਆਦਿ ਕਾਲ ਦੇ ਸਮੇਂ ਚ ਸਥੂਲ ਰੂਪ ਵਿੱਚ ਮਨੁੱਖਤਾ ਨੇ ਚਾਰ ਕੰਮਾਂ ਨੂੰ ਬਹੁਤ ਆਦਿ ਰੂਪ ਵਿੱਚ ਅਪਣਾਇਆ ਦਰਸਾਇਆ। ਉਹ ਕੰਮ ਸਨ, ਇੱਕ ਉਹ ਲੋਕ ਸਨ, ਇੱਕ ਉਹ ਮਨੁੱਖ ਸਨ ਜਿਹੜੇ ਬਹੁਤ ਪੜ੍ਹੇ ਹੋਏ ਵਿਦਵਾਨ ਲੋਕ ਸਨ। ਉਹਨਾਂ ਨੇ ਇਸੇ ਕਰਮ ਨੂੰ ਅਪਣਾ ਲਿਆ, ਵਿਦਿਆ ਪੜ੍ਹਨੀ ਅਤੇ ਵਿਦਿਆ ਪੜ੍ਹਾਉਣੀ। ਉਸ ਵੇਲੇ ਦੂਸਰੇ ਤਰ੍ਹਾਂ ਦੇ ਜਿਹੜੇ ਮਨੁੱਖ ਸਨ ਉਹ ਕੁਝ ਰਾਜਸੀ ਪ੍ਰਬੰਧ ਦੇ ਵਿੱਚ ਜੁਟੇ ਹੋਏ ਸਨ, ਰਾਜ ਭਾਗ ਨੂੰ ਸੰਭਾਲਣ ਦੇ ਵਿੱਚ ਲੱਗੇ ਹੋਏ ਸਨ। ਤੀਸਰੇ ਤਰ੍ਹਾਂ ਦੇ ਜਿਹੜੇ ਮਨੁੱਖ ਸਨ ਉਹ ਖੇਤੀ ਆਦਿਕ ਤੇ ਵਪਾਰ ਆਦਿਕ ਦੇ ਕਰਮਾਂ ਦੇ ਵਿੱਚ ਲੱਗੇ ਹੋਏ ਸਨ। ਚੌਥੇ ਤਰ੍ਹਾਂ ਦੇ ਜਿਹੜੇ ਮਨੁੱਖ ਸਨ ਉਹਨਾਂ ਨੇ ਚੌਥਾ ਕੰਮ ਅਪਣਾਇਆ ਸੀ, ਨੌਕਰੀ ਚਾਕਰੀ ਸੇਵਾ। ਇਹ ਚਾਰ ਤਰ੍ਹਾਂ ਦੇ ਕੰਮਾਂ ਚ ਪ੍ਰਵਿਰਤ ਹੋਏ ਹੋਏ ਜਿਹੜੇ ਮਨੁੱਖ ਸਨ ਇਹਨਾਂ ਨੂੰ ਚਾਰ ਵਰਣਾਂ ਦਾ ਰੂਪ ਦਿੱਤਾ ਗਿਆ ਭੂਤਕਾਲ ਦੇ ਅੰਦਰ। ਜਿਹੜੇ ਵਿਦਵਾਨ ਲੋਕ ਸਨ, ਪੜ੍ਹੇ ਹੋਏ ਲੋਕ ਸਨ, ਉਹਨਾਂ ਨੇ ਆਪਣੇ ਆਪ ਨੂੰ ਬ੍ਰਾਹਮਣ ਕਹਾਉਣਾ ਕੀਤਾ, ਪੰਡਿਤ ਲੋਕ ਕਹਾਉਣਾ ਕੀਤਾ, ਜਿਹੜੇ ਪੰਡਾ ਬੁੱਧੀ ਵਾਲੇ ਸਨ। ਜਿਹੜੇ ਰਾਜ ਭਾਗ ਸੰਭਾਲਣ ਦੇ ਵਿੱਚ ਲੱਗੇ ਹੋਏ ਸਨ ਉਹਨਾਂ ਨੂੰ ਛੱਤਰੀ ਕਹਿਣਾ ਕੀਤਾ ਹੈ, ਉਹ ਛੱਤਰੀ ਹੋਏ ਹਨ, ਖੱਤਰੀ ਵੀ ਕਿਹਾ ਗਿਆ। ਜਿਹੜੇ ਤੀਸਰੇ ਸਨ खेती आदक ते व्यापार आदक करदे सन उन्हां नूं वैस कहा गया। जिहड़े चौथे सेवा चाकरी आदक विच लगे हुए सन नौकरी च उन्हां नूं शूद्र कहा गया। ये चार वर्ण बनाए गए हैं। अगे इन्हां तों ही अगे चार असरम भी उत्पन्न होए दसे गए हैं। जिहड़े चार वर्ण ने खत्री ब्राह्मण सूद वैस अगे फिर एको ही मनुख की उम्र नू चार हिस्सों के विच वंड के चार असरम भी मन्ने गए हैं। गृहस्थी सन्यासी ब्रह्मचारी इस तरह के ये जेडे असरम चार हैं। वानप्रस्थी जेडी बाल अवस्था की कुछ 25 वरे तक उम्र सीगी उन्हों ब्रह्मचारी मन लिया गया। ਉਹ ਤੋਂ ਜਿਹੜੀ ਅਗਲੀ ਉਮਰ ਸੀ ਉਹਨੂੰ ਗ੍ਰਿਸ਼ਤੀ ਮੰਨ ਲਿਆ ਗਿਆ। ਉਸ ਤੋਂ ਜਿਹੜੀ ਅਗਲੀ ਸੀ ਉਹਨੂੰ ਅਗਲੀ ਉਮਰ ਦੇ ਹਿੱਸੇ ਨੂੰ ਵਾਨਪ੍ਰਸਥੀ ਤੇ ਜਿਹੜੀ ਅਗਲੀ ਸੀ ਫਿਰ ਸੰਨਿਆਸੀ ਸੰਨਿਆਸ ਹੀ ਲੈ ਲੈਣਾ। ਇਹ ਚਾਰ ਅਸਰਮ ਇਸ ਤਰ੍ਹਾਂ ਇੱਕ ਉਮਰ ਨੂੰ ਮਨੁੱਖ ਦੀ ਨੂੰ 100 ਸਾਲ ਮਿੱਥ ਕੇ 25-25 ਸਾਲ ਦਾ ਇੱਕ ਹਿੱਸਾ ਬਣਾ ਕਰਕੇ ਇਹ ਚਾਰ ਹਿੱਸਿਆਂ ਚ ਵੰਡ ਕਰਕੇ ਚਾਰ ਅਸਰਮ ਅੱਗੇ ਬਣਾ ਲਏ। ਪਹਿਲਾਂ ਅੱਡੋ ਅੱਡੀ ਜੋ ਕਿੱਤਿਆਂ ਚ ਮਨੁੱਖ ਲੱਗੇ ਹੋਏ ਸਨ ਉਹਨਾਂ ਨੂੰ ਚਾਰ ਵਰਣਾਂ ਦੇ ਰੂਪ ਵਿੱਚ ਬਣਾ ਲਿਆ ਹੈ। ਪਰ ਜਿਹੜੇ ਇਹ ਚਾਰ ਵਰਣ ਸਨ, ਜਿਹੜੇ ਵਿਦਵਾਨ ਲੋਕ ਸਨ, ਪੰਡਿਤ ਲੋਕ ਸਨ, ਜਿਹੜੇ ਆਪਣੇ ਆਪ ਨੂੰ ਬ੍ਰਹਮਣ ਕਹਾਉਂਦੇ ਸਨ, ਇਹ ਸਾਰਿਆਂ ਤੋਂ ਆਪਣੇ ਆਪ ਨੂੰ ਉੱਚਾ ਮੰਨਦੇ ਸਨ। ਭਾਵੇਂ ਦੂਸਰੇ ਜਿਹੜੇ ਲੋਕ ਸਨ ਜਿਨ੍ਹਾਂ ਨੂੰ ਖੱਤਰੀ ਮੰਨਿਆ ਗਿਆ, ਭਾਵੇਂ ਤਾਕਤ ਸੀਗੀ ਉਹਨਾਂ ਲੋਕਾਂ ਦੇ ਹੱਥ ਵਿੱਚ, ਪਰ ਨਹੀਂ, ਵਿਦਿਆ ਦੇ ਬਲ ਕਰਕੇ ਇਹ ਲੋਕ ਉਹਨਾਂ ਦੇ ਉੱਤੇ ਵੀ ਭਾਰੂ ਹੋਏ ਰਹੇ। ਇਸੇ ਕਰਕੇ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਕਹਿ ਦਿੱਤਾ, ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਨਾਹੇ। ਭਗਤ ਪ੍ਰਭੂ ਦੇ ਪਿਆਰੇ ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਤੇ ਨਹੀਂ ਉਹ ਲੋਕ ਹਾਵੀ ਹੋ ਸਕਦੇ। ਹਾਂ, ਜਿਹੜੇ ਰਾਜਸੀ ਲੋਕ ਖੱਤਰੀ ਲੋਕ ਸਨ ਉਹਨਾਂ ਤੇ ਵੀ ਉਹ ਭਾਰੂ ਹੋਏ ਰਹੇ ਨੇ। ਬ੍ਰਾਹਮਣ ਲੋਕ ਆਪਣੇ ਆਪ ਨੂੰ ਸੰਸਾਰ ਦੇ ਪੂਜ ਤੇ ਸਾਰਿਆਂ ਤੋਂ ਉੱਚੇ ਕਹਾਉਂਦੇ ਸਨ। ਬਾਕੀ ਵੱਖ ਵੱਖ ਚਾਰਾਂ ਵਰਣਾਂ ਦੇ ਅਧਿਕਾਰ ਵੱਖ ਵੱਖ, ਲੇਕਿਨ ਬ੍ਰਾਹਮਣਾਂ ਨੇ ਤਾਂ ਇੱਥੋਂ ਤੱਕ ਆਪਣੇ ਆਪ ਨੂੰ ਜਗਤ ਦਾ ਪੂਜ ਤੇ ਉੱਚਾ ਬਣਾ ਲਿਆ। ਜਗਤ ਦੇ ਅੰਦਰ ਪ੍ਰਭੂ ਦੀ, ਭਗਵਾਨ ਦੀ ਪੂਜਾ ਵੀ ਉਹਨਾਂ ਨੇ ਆਪਣੇ ਅਧਿਕਾਰ ਖੇਤਰ ਚ ਹੀ ਰੱਖ ਲਈ। ਜਿਹੜੇ ਨੀਵੀਂ ਜਾਤ ਵਾਲੇ ਲੋਕ ਸਨ ਉਹਨਾਂ ਨੂੰ ਪੂਜਾ ਦਾ ਅਧਿਕਾਰ ਵੀ ਉਹਨਾਂ ਦੇ ਕੋਲੋਂ ਖੋਲਿਆ। ਕਹਿ ਦਿੱਤਾ ਵੀ ਇਹ ਕੋਈ ਰੱਬ ਦੀ ਬੰਦਗੀ ਵੀ ਨਹੀਂ ਕਰ ਸਕਦੇ, ਇਹ ਭਗਵਾਨ ਦੀ ਪੂਜਾ ਵੀ ਨਹੀਂ ਕਰ ਸਕਦੇ ਹਨ, ਇਹ ਮੰਦਰ ਦੇ ਵਿੱਚ ਵੀ ਜਾ ਨਹੀਂ ਸਕਦੇ ਹਨ, ਇਹ ਕੋਈ ਚੰਗਾ ਕਰਮ ਵੀ ਨਹੀਂ ਕਰ ਸਕਦੇ। ਜਿਹੜੇ ਚੌਥੇ ਤਰ੍ਹਾਂ ਦੇ ਚੌਥੇ ਵਰਣ ਦੇ ਲੋਕ ਸ਼ੂਦਰ ਸਨ ਉਹਨਾਂ ਨੂੰ ਤਾਂ ਇਤਨਾ ਹੀ ਮਾੜਾ ਕਹਿ ਦਿੱਤਾ। ਪਰ ਗੁਰਸੰਗਤ ਜੀ, ਕਲਯੁਗੀ ਜੀਆਂ ਨੂੰ ਉਤਾਰਨ ਲਈ ਮੇਰੇ ਸਮਰੱਥ ਗੁਰੂ ਆਪ ਨਾਰਾਇਣ ਕਲਾ ਤਾਰ, ਜਗ ਮੈਂ ਪਰਵਰਿਓ ਜਗਤ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ, ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਹੋਏ। ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ, ਧੰਨ ਗੁਰੂ ਨਾਨਕ ਨਹੀਂ ਸੰਗਤ ਪੰਗਤ ਦੀ ਮਹਿਮਾ। ਜਾਤ ਪਾਤ ਦੇ ਜਿਹੜੇ ਭੇਦ ਭਾਵ ਸਨ ਇਹ ਸਾਰੇ ਗੁਰਦੇਵ ਨੇ ਦੂਰ ਕੀਤੇ। ਇੱਥੇ ਗੁਰੂ ਦਾ ਦਰ, ਗੁਰੂ ਨਾਨਕ ਦੀ ਸੰਗਤ ਜੋ ਗੁਰੂ ਨਾਨਕ ਨੇ ਬਣਾਈ, ਇੱਥੇ ਕੋਈ ਨਹੀਂ, ਇਹ ਨਹੀਂ ਵੀ ਇੱਥੇ ਉੱਚੀ ਜਾਤੀ ਵਾਲਾ ਹੀ ਆ ਸਕਦਾ। ਇਹ ਇੱਕ ਐਸਾ ਦਰ ਹੈ ਗੁਰੂ ਨਾਨਕ ਦਾ ਹਰ ਥਾਂ। ਕਬੀਰ, ਜੇ ਦਰ ਆਵਤ ਜਾਤਿਓ ਹੜਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਧੰਨ ਗੁਰੂ ਨਾਨਕ ਨੇ ਸਮੇਂ ਸਮੇਂ ਪਾਵਨ ਆਪਣੇ ਸਰੂਪ ਧਾਰ ਕੇ ਪਾਵਨ ਬਾਣੀ ਉਚਾਰਨ ਕੀਤੀ। ਗੁਰਬਾਣੀ ਦੇ ਲਾੜੀ ਸਤਿਗੁਰੂ ਜੀ ਨੇ ਸਾਨੂੰ ਲਾਇਆ ਤੇ ਮੇਰੇ ਸਮਰੱਥ ਗੁਰੂ ਨੇ ਜਿਸ ਗੁਰਬਾਣੀ ਨੂੰ ਗੁਰਿਆਈ ਬਖਸ਼ੀ, ਜਿਸ ਸ਼ਬਦ ਗੁਰੂ ਦੀ ਮਹਾਨਤਾ ਸਾਨੂੰ ਦਰਸਾਈ, ਜਿਸ ਸ਼ਬਦ ਗੁਰੂ ਨੂੰ ਗੁਰੂ ਨਾਨਕ ਨੇ ਆਪ ਗੁਰੂ ਮੰਨਿਆ, ਜਿਸ ਗੁਰਬਾਣੀ ਨੂੰ ਮੇਰੇ ਗੁਰੂ ਨੇ ਆਪ ਗੁਰੂ ਰਾਮਦਾਸ ਜੀ ਨੇ ਕਹਿ ਦਿੱਤਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ। ਜਦੋਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਜਿਸ ਧੰਨ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਹੀਦੀ ਗੁਰਪੁਰਬ ਆਪ ਹੁਣੀ ਮਨਾ ਕੇ ਹਟਿਓ, ਉਸ ਮੇਰੇ ਸਮਰੱਥ ਗੁਰੂ ਨੇ ਜਦੋਂ ਰਹਿਮਤ ਦੇ ਘਰ ਵਿਚ ਆ ਕੇ ਸਾਰੀ ਗੁਰਬਾਣੀ ਦੀ ਇਕੱਤਰਤਾ ਕੀਤੀ ਜਗਤ ਜੀਆਂ ਦੀ ਕਲਿਆਣਕਾਰੀ ਲਈ, ਐਸੇ ਹੀ ਧਰਤੀ ਤੇ ਆਰਾਮਸਰ ਪਾਵਨ ਅਸਥਾਨ ਜਿੱਥੇ ਹੈ ਗੁਰ ਇਤਿਹਾਸ ਦੇ ਬੋਲ ਨੇ, ਗੁਰੂ ਅਰਜਨ ਨੇ ਤਰਸ ਕਰਕੇ ਫਿਰ ਉਪਕਾਰ ਗੁਰ ਅਤ ਹੀ ਵਿਚਾਰ, ਜਿਮ ਜੀਵਨ ਉਧਾਰ ਹੋਵੇ ਸੰਸਾਰ ਪਾਰ ਲਾਵਨੋ, ਰਾਮਸਰ ਨਾਮ ਤਾਲ ਤੀਰ ਤੰਬੂ ਲਾਭ ਸਾਲ, ਕਿਉਂ ਹੈ ਕਮਾਲ ਗੁਰੂ ਗ੍ਰੰਥ ਜੀ ਰਚਾਵਨੋ। ਤੀਰ ਤੰਬੂ ਲਾਭ ਸਾਲ, ਉਹ ਰਾਮਸਰ ਤਲਾਅ ਦੇ ਕੰਢੇ ਦੇ ਉੱਤੇ ਕਿਨਾਰੇ ਤੇ ਵੱਡਾ ਤੰਬੂ ਲਗਾ ਕੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਹਿਲਾ ਸਰੂਪ ਪੰਚਮ ਪਾਤਸ਼ਾਹ ਵਾਲਾ ਮੇਰੇ ਸਤਿਗੁਰੂ ਨੇ ਲਿਖਾਇਆ, ਉਹਦੇ ਚ ਫਿਰ ਪਾਵਨ ਬਾਣੀ ਜਿੱਥੇ ਗੁਰੂ ਨਾਨਕ ਤੋਂ ਲੈ ਕੇ ਪੰਚਮ ਗੁਰੂ ਨੇ ਆਪਣੇ ਤੱਕ ਪੰਜਾਂ ਗੁਰੂਆਂ ਦੀ ਉਸ ਵੇਲੇ ਲਿਖਾਈ, ਤੇ ਉਸ ਵੇਲੇ ਮੇਰੇ ਸਤਿਗੁਰੂ ਨੇ ਜਦੋਂ 15 ਭਗਤਾਂ ਦੀ ਬਾਣੀ ਲਿਖਾਉਣ ਲੱਗੇ ਉਦੋਂ ਫਿਰ ਕੋਈ ਜਾਤ ਪਾਤ ਦਾ ਆਪ ਨੇ ਇਹ ਭੇਦ ਸਭ ਮੇਟ ਦਿੱਤੇ। ਉਸ ਵੇਲੇ ਮੇਰੇ ਸਮਰੱਥ ਗੁਰੂ ਨੇ ਉਹਨਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਕੀਤੀ ਜਿਨ੍ਹਾਂ ਨੂੰ ਸੂਦਰ ਕਹਿ ਕੇ ਲੋਕ ਮੰਦਰਾਂ ਚੋਂ ਧੱਕੇ ਮਾਰ ਕੇ ਬਾਹਰ ਕੱਢਦੇ ਸਨ। ਭਗਤ ਨਾਮਦੇਵ ਜੀ ਦੇ ਆਪ ਬੋਲ ਨੇ ਵੀ ਸੂਦ ਕਰ ਮਾਰ ਉਠਾਇਓ, ਮੰਦਰ ਦੇ ਵਿੱਚੋਂ ਧੱਕੇ ਮਾਰ ਮਾਰ ਕੇ ਉਸ ਨੂੰ ਕੱਢਿਆ ਗਿਆ ਸੀ। ਪਰ ਮੇਰੇ ਸਮਰੱਥ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪ ਅੰਮ੍ਰਿਤ ਬੋਲ ਆਪ ਬਾਣੀ ਚ ਕਹਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ਿਪਰੋ ਹੋਇਓ ਲਾਖੀਨਾ। ਭਾਵੇਂ ਲੋਕ ਨੂੰ ਅੱਧੀ ਕੌਡੀ ਦਾ ਕਹਿੰਦੇ ਸਨ, ਪਰ ਧੰਨ ਗੁਰੂ ਅਰਜਨ ਦੇਵ ਜੀ ਨੇ ਕਿਤਨਾ ਸਤਿਕਾਰ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਕੀਤੀ। ਇੱਥੇ ਹੀ ਬਸ ਨਹੀਂ, ਭਗਤ ਕਬੀਰ ਜੀ ਜਿਹਨੂੰ ਕਹਿੰਦੇ ਸੀਗੇ ਨੀਚ ਹੈ ਜੁਲਾਹ ਹੈ ਨੀਚ ਕੁਲਾ ਜੁਲਾਹ ਹਰਾ ਭਇਓ ਗੁਣੀ ਗੁਹੀਰਾ, ਗੁਣਾ ਦਾ ਸਮੁੰਦਰ ਬਣ ਗਿਆ। ਸਗੋਂ ਆਪਨੇ ਤਾਂ ਬਾਣੀ ਚ ਕਹਿ ਦਿੱਤਾ ਬਲਿਹਾਰੀ ਇਸ ਜਾਤ ਕੋ ਦੇ ਜਪਿਓ ਸਿਰਜਨਹਾਰ, ਕਹਿੰਦੇ ਧੰਨ ਮੈਂ ਤਾਂ ਸਦਕੇ ਜਾਣਾ ਇਸ ਜਾਤੀ ਚ, ਨੀਵੀਂ ਜਾਤੀ ਚ ਜਨਮ ਹੋਇਆ ਰੱਬ ਨੂੰ ਤਾਂ ਜਪ ਲਿਆ ਹੰਕਾਰ ਤੋਂ ਬਚ ਗਏ। ਇਹ ਹੰਕਾਰੀ ਲੋਕ ਤਾਂ ਬ੍ਰਹਮਣ ਆਪਣੀ ਉੱਚੀ ਜਾਤੀ ਦੇ ਹੰਕਾਰ ਚ ਹੀ ਘਿਰੇ ਪਏ ਨੇ, ਮੈਂ ਤਾਂ ਸਦਕੇ ਜਾਣਾ ਇਸ ਜਾਤੀ ਤੋਂ। ਕਿਧਰੇ ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਮੇਰੇ ਸਤਿਗੁਰੂ ਨੇ ਸਭ ਜਾਤ ਪਾਤ ਭੇਦ ਦੂਰ ਕਰ ਦਿੱਤੇ। ਗੁਰੂ ਅਮਰਦਾਸ ਜੀ ਨੇ ਕਿਤਨੀ ਬਖਸ਼ਿਸ਼ ਕੀਤੀ ਬੌਲੀ ਸਾਹਿਬ ਦੀ ਰਚਨਾ ਰਚ ਕੇ, ਜਿਹੜੇ ਲੋਕ ਪਹਿਲਾਂ ਕਿਸੇ ਨੂੰ ਆਪਣੇ ਖੂਹ ਦੇ ਉੱਤੋਂ ਨੀਵੀਂ ਜਾਤ ਵਾਲੇ ਨੂੰ ਪਾਣੀ ਨਹੀਂ ਸੀ ਭਰਨ ਦਿੰਦੇ, ਹਜ਼ੂਰ ਨੇ ਬੌਲੀ ਰਚ ਕਰਕੇ ਜਿੱਥੇ ਬੇਅੰਤ ਹੋਰ ਬਖਸ਼ਿਸ਼ਾਂ ਕੀਤੀਆਂ ਉੱਥੇ ਕਿਹਾ ਵੀ ਇੱਥੇ ਹਰ ਕੋਈ ਇਸ਼ਨਾਨ ਕਰ ਸਕਦਾ ਹੈ, ਇੱਥੋਂ ਹਰ ਕੋਈ ਉੱਚੀ ਤੇ ਨੀਵੀਂ ਜਾਤੀ ਦਾ ਮਨੁੱਖ ਆਪਣੇ ਪੀਵਣ ਲਈ ਜਲ ਛਕ ਸਕਦਾ ਹੈ। ਸਭ ਭੇਦ ਮੇੜ ਦਿੱਤੇ, ਇਹ ਨਹੀਂ ਵੀ ਇੱਥੇ ਸੂਦਰ ਨਹੀਂ ਆ ਕੇ ਪਾਣੀ ਭਰ ਸਕਦਾ, ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਫਿਰ ਗੁਰੂ ਅਮਰਦਾਸ ਜੀ ਨੇ ਤਾਂ ਇਹ ਹੁਕਮ ਸੁਣਾ ਦਿੱਤਾ, ਪਹਿਲੇ ਪੰਗਤ ਪਾਸਾ ਸੰਗਤ ਮਾਰੇ, ਕਹਿੰਦੇ ਜਿਹਨੇ ਸਾਡੇ ਦਰਸ਼ਨ ਕਰਨੇ ਆ ਸਾਨੂੰ ਮਿਲਣਾ, ਉਹ ਪਹਿਲਾਂ ਹੰਕਾਰ ਛੱਡ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ। ਤੁਸੀਂ ਗੁਰੂ ਅਮਰਦਾਸ ਜੀ ਦਾ ਇਤਿਹਾਸ ਪੜ੍ਹਦੇ ਸੁਣਦੇ ਰਹਿੰਦੇ ਹੋ, ਕਿੰਨੇ ਜਾਤੀ ਅਭਿਮਾਨੀ ਲੋਕ ਆਏ ਜਿਨ੍ਹਾਂ ਨੇ ਕਿਹਾ ਅਸੀਂ ਲੰਗਰ ਚ ਪ੍ਰਸ਼ਾਦਾ ਨਹੀਂ ਛਕਣਾ ਜੀ, ਅਸੀਂ ਤਾਂ ਆਪਣੇ ਹੱਥੀ ਬਣਾ ਕੇ ਛਕਣਾ। ਤੁਸੀਂ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਬਹੁਤ ਸੁਣਦੇ ਰਹਿੰਦੇ ਹੋ ਹਰ ਰੋਜ਼ ਸ਼ਾਮੀ, ਇਤਿਹਾਸ ਦੀ ਇੱਥੇ ਵੀ ਕਥਾ ਹੁੰਦੀ ਆ ਹਰ ਰੋਜ਼, ਸਭ ਇਤਿਹਾਸਕ ਸਥਾਨਾਂ ਤੇ ਹੁੰਦੀ ਆ। ਉਹ ਕਰਮ ਕਾਂਡੀ ਬ੍ਰਾਹਮਣ ਲੋਕ ਜਿਨ੍ਹਾਂ ਨੇ ਗੁਰੂ ਅਮਰਦਾਸ ਦੇ ਲੰਗਰ ਤੇ ਘਿਰਣਾ ਕੀਤੀ, ਕਹਿੰਦੇ ਸੀ ਅਸੀਂ ਧਰਤੀ ਪੁੱਟ ਕੇ ਲੇਪਣ ਕਰਕੇ ਚੌਂਕਾ ਦੇ ਜਿਨਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ, ਕਲਗੀਧਰ ਕਹਿਣ ਲੱਗੇ ਇਨਹੀ ਕੋ ਸਰਦਾਰ ਬਣਾਉ ਤਵੈ ਗੋਬਿੰਦ ਸਿੰਘ ਨਾਮ ਕਹਾਉ। ਮਾਰੇ ਕਹਿੰਦੇ ਤੁਸੀਂ ਰਹੋ ਹੰਕਾਰ ਭਰੇ ਹੰਕਾਰੀ ਜਾਤੀ ਚ,
असी जिन्हां नूं तुसी कहने ना सूदर ने नीवे ने महाराज कहते जिन्हां दी जात गोत कोल विच कदे सरदारी होई नहीं पीढ़ियां तो लैके महाराज कहते असी उन्हां नूं सरदारियां बख्शांगे तिन्ही को सरदार बनाऊ तवै गोबिंद सिंह नाम कहाऊ मेरे समर्थ गुरु ने किडियां बख्शिशां कीतियां दसां स्वरूपां दे अंदर रहो विचार अज दा जो अमृत वेले दा गुरदेव दा बख्शिश कीता पवित्र मुखवाक है आओ मुखवाक दी विचार पावन शब्द दे आरंभता तो सरवण करिए आ मेरे गुरु नानक ने ही बख्शिश कीती है भाई गुरदास जी दे बोल ने ना जाति दूर करन लई राणा रंक बराबरी पैरी पवना जग वरताया भाई गुरदास जी कहिंदे इत्थे बराबरता इत्थे संगत विच कोई वड्डे उच्चे दे नहीं इत्थे तां संगत विच सब ही एक दू एक चढ़ंदियां कौन जाने मेरा नौ जीव इत्थे तां उहनूं सत्कार है आपस को जो जाने नीचा सो गणिया सब ते उच्चा इत्थे तां मेरे सतगुरु ने एक कृपा कीती आ पहला मरन कबूल जीवन की छड़ आस हो सबना की रेण का तो आओ हमारे पास सब दी रेन चरण धूड़ी बन के क्योंकि भाई गुरदास जी कहंदे मुर्दा ओए मुरीद भाई साहब जी कहंदे गुरु दे गुर गौर समावे गुरु दे हुक्म रूपी कवर दे विच समावे तन धरती कर धर्मसाल मन दब विसावे इस तरह की करनी गुरु जी ने दर्शाई आ सतगुरु गुरु अमरदास जी तरस कर रहे ने कृपा कर रहे ने आओ हजूर दे अमृत बोल पावन गुरु के मुख वाक दी विचार रंभता तो सुनिए
सतनाम वाहे गुरु साहेब जी सलोका महला तीजा ब्रह्म बिंदे सो ब्रह्मण कहिया जे आन देन हर लिव लाए
गुरदेव दी पावन हजूरी अंदर सियाने विद्वाना महापुरुखां दा कथन है कहंदे बेनी पंडित गोइंदवाल दी धरती ते चल के आया उनू भी मान सी हंकार सी अपने आप नू कहंदा सी भी मैं उच्ची कुल दा कुछ गुरसिखा ने गुरदेव अगे बेनती करके फिर पुछया महाराज आप कृपा करो जी जेडे विद्वान लोग ने कहंदे ने असी ब्राह्मण धन गुरु अमरदास जी करो रहमत कृपा करो ब्राह्मण कौन हो सकता है तो मेरे सतगुरु गुरु अमरदास जी कृपा करते ने महाराज कहंदे भाई ब्रह्म बिंदे सो ब्राह्मण कही है महाराज कहंदे जेड़ा ब्रह्म नू परमात्मा नू बिंदे पछाण लैंदा है बिंदे नाम आ जानन दा पछानन दा ब्रह्म नाम आ उस ब्रह्म व्यापक वाहिगुरु परमात्मा दा मारे कहंदे जेड़ा ब्रह्म बिंदे ब्रह्म नू परमात्मा नू पछानदा है ना सो ब्राह्मण कहिया ओ असल ब्राह्मण है होर कोई जाति करके ब्राह्मण नहीं बनदा है भगत कबीर जी दे भी पावन बोल हन जे कोई पंडित लोग कहंदे भगत कबीर जी नाल भी कुछ ईरखा करन लगे कंशी दी धरती ते बनारस विच बहुत ब्राह्मण लोग रहंदे सी ना भगत जी नूं कहंदे सी तुसी नीवी जाति दे हो तुसी तां जलाहा जाति विचों तुहानू रब दी बंदगी करन दा अधिकार नहीं कुछ हंकारी भगत कबीर जी कोल लोग आए भगत कबीर जी कहन लगे भी तुसी किवें ब्राह्मण हो दसो क्यों अपने आप नूं इस तरह कहने वैसे ही ब्राह्मण आ ते मैनूं कहने तू जला है वह ब्राह्मण लोग कहन लगे जी असी तां ब्राह्मण आ भगत जी असी ब्राह्मणी दे पेटों जन्म लिया है साडा बाप ब्राह्मण भगत जी कहंदे फिर तुहाडे बाप दा जिहड़ा बाप सी ओह कहंदे ओह ब्राह्मण भगत जी कहंदे इक दी गल नहीं तुसी गां तो गां दसो तुहाडा बाबा दादा पड़दादा अगे तो अगे जिहड़े होए ने गिनो पीढ़ियां थोड़िया जी याद सी गिणनों हट गए दसो कहते गां की गां याद है किसी की कहते नहीं कहते पर तुम जो मुढ़ा कि कहते जी ब्रह्मा तो मन दिया चंगा असी ब्राह्मण लोग कहते असी ब्रह्मा तो अगे चले हुए हाँ भगत कबीर जी कहते फिर ब्रह्मा का तुम इतिहास सुनाओ ब्रह्मा की तो जन्मया कि ब्राह्मण तो जन्मया तो जेड़े ਧਾਰਮਿਕ ਸ਼ਾਸਤਰ ਨੇ ਉਹ ਤਾਂ ਕਹਿੰਦੇ ਨੇ ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਉਪਜਿਆ ਹੈ। ਵਿਸ਼ਨੂੰ ਛੱਤਰੀ ਸੀਗਾ, ਉਹ ਤਾਂ ਬ੍ਰਾਹਮਣ ਹੋਇਆ ਹੀ ਨਾ, ਬ੍ਰਹਮਾ ਤਾਂ ਤੁਸੀਂ ਬ੍ਰਾਹਮਣ ਕਿਵੇਂ ਬਣ ਗਏ? ਫਿਰ ਕੋਈ ਅੱਗੇ ਗੱਲ ਨਾ ਆਈ। ਭਗਤ ਕਬੀਰ ਜੀ ਕਹਿੰਦੇ ਗਰਭ ਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਭਗਤ ਕਬੀਰ ਜੀ ਕਹਿੰਦੇ ਕੋਈ ਗਰਭ ਤੋਂ ਜਨਮ ਲਿਆ ਬ੍ਰਾਹਮਣੀ ਦੇ ਉਹ ਬ੍ਰਾਹਮਣ ਨਹੀਂ ਬਣਿਆ ਜਾਂਦਾ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਫਿਰ ਭਗਤ ਕਬੀਰ ਜੀ ਕਹਿੰਦੇ ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ, ਤੁਸੀਂ ਦੱਸੋ ਕਦੋਂ ਕਦੇ ਬ੍ਰਾਹਮਣ ਬਣੇ ਹੋ, ਦੱਸੋ ਗਿਣ ਗਿਣ ਕੇ। ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ, ਐਵੇਂ ਕਹੀ ਜਾਂਦੇ ਹੋ ਤੁਸੀਂ ਬ੍ਰਾਹਮਣਾ ਸੀ ਬ੍ਰਾਹਮਣਾ। ਜਦੋਂ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਣ ਵਾਟ ਕਾਹੇ ਨਹੀਂ ਆਇਆ, ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ, ਕਦੇ ਐਸਾ ਤਾਂ ਨਹੀਂ ਤੁਸੀਂ ਕਦੋਂ ਕਦੇ ਬ੍ਰਾਹਮਣ ਬਣਿਓ, ਜਿਵੇਂ ਇੱਕ ਜ਼ਿਕਰ ਆਉਂਦਾ। ਪੁਰਾਣੇ ਸਮਿਆਂ ਦੇ ਅੰਦਰ ਅੱਜ ਤਰ੍ਹਾਂ ਦੇ ਸਾਧਨ ਨਹੀਂ ਸੀ ਤੀਰਥ ਯਾਤਰਾ ਲਈ, ਸਨਾਤਨੀ ਲੋਕ ਤੀਰਥਾਂ ਤੇ ਯਾਤਰਾ ਕਰਨ ਜਾਇਆ ਕਰਦੇ ਸਨ, ਬ੍ਰਾਹਮਣ ਲੋਕ ਆਮ ਹੀ ਜਾਂਦੇ, ਕਿਉਂਕਿ ਤੀਰਥ ਵੀ ਕੋਈ ਥੋੜੇ ਨਹੀਂ ਨਾ, 68 ਤੀਰਥ ਤਾਂ ਆਮ ਹੀ ਨੇ ਨਾ ਸਥੂਲ ਰੂਪ ਵਿੱਚ। ਪਰ ਜਦੋਂ ਇਹਨਾਂ ਦੇ ਸਾਰੇ ਤੀਰਥਾਂ ਦੀ ਗਿਣਤੀ ਕਰਾਂਗੇ ਫਿਰ ਤਾਂ ਕੋਈ ਗਿਣਤੀ ਆਉਂਦੀ ਨਹੀਂ ਹੈ, ਬੇਅੰਤੀ ਹੈ। 999 ਤਾਂ ਨਦੀਆਂ ਨੇ, ਅੱਗੇ ਤੋਂ ਅੱਗੇ ਕਿੰਨੇ ਕੁ ਤੁਸੀਂ ਤੀਰਥ ਮੰਨ ਲਵੋਗੇ? ਇਹਨਾਂ ਨੇ ਬੜੇ ਤੀਰਥ ਅੱਗੇ ਤੀਰਥਾਂ ਤੇ ਤੁਰੇ ਰਹਿੰਦੇ, ਸਾਲਾਂ ਵਧੀ ਤੁਰੇ ਰਹਿੰਦੇ। ਪੁਰਾਣੇ ਸਮੇਂ ਦੇ ਅੰਦਰ ਕਹਿੰਦੇ ਇੱਕ ਐਸਾ ਪਿੰਡ ਸੀ ਜਿੱਥੇ ਤੀਰਥ ਤੇ ਜਾਂਦਿਆਂ ਬ੍ਰਾਹਮਣਾਂ ਲੋਕਾਂ ਨੂੰ ਉਸ ਪਿੰਡ ਵਿੱਚ ਰਾਤ ਕੱਟਣੀ ਪੈਂਦੀ ਸੀ, ਪਰ ਉਹ ਪਿੰਡ ਸੀ ਸਾਰੇ ਹੀ ਮੁਸਲਮਾਨ ਲੋਕਾਂ ਦਾ, ਪਠਾਣਾਂ ਦਾ। ਬ੍ਰਾਹਮਣ ਜਦੋਂ ਉੱਥੇ ਰਾਤ ਕੱਢਦੇ ਪਿੰਡ ਵਾਸੀਆਂ ਨੂੰ ਪੁੱਛਦੇ ਵੀ ਇੱਥੇ ਕੋਈ ਹੈ ਕੋਈ ਬ੍ਰਾਹਮਣਾਂ ਦਾ ਘਰ? ਉਹ ਅੱਗੋਂ ਕਹਿੰਦੇ ਜੀ ਨਹੀਂ, ਇਸ ਪਿੰਡ ਵਿੱਚ ਤਾਂ ਸਾਰੇ ਮੁਸਲਮਾਨ ਨੇ, ਉਹ ਨੇੜੇ ਨੇੜੇ ਕੋਈ ਪਿੰਡ ਨਹੀਂ ਸੀ, ਰਾਤ ਕੱਟਣੀ ਪੈਂਦੇ। ਮੁਸਲਮਾਨ ਉਹ ਜਿਹੜੇ ਪਠਾਨ ਸੀ ਉਹ ਕਹਿੰਦੇ ਵੀ ਕੁਝ ਖਾਓ ਪੀਓ, ਬ੍ਰਾਹਮਣ ਕਹਿੰਦੇ ਨਹੀਂ ਅਸੀਂ ਮੁਸਲਮਾਨਾਂ ਦਾ ਖਾਣਾ ਨਹੀਂ, ਸਾਡਾ ਜਨਮ ਭ੍ਰਿਸ਼ਟ ਜਾਵੇਗਾ, ਸਾਡਾ ਧਰਮ ਭ੍ਰਿਸ਼ਟਿਆ ਜਾਊਗਾ। ਪਰ ਰਹਿੰਦੇ ਉੱਥੇ ਭੁੱਖੇ ਭਾਣੇ ਰਾਤ ਕੱਟਦੇ। ਕੁਦਰਤੀ ਸਮਾਂ ਬੀਤ ਗਿਆ, ਇੱਕ ਕਹਿੰਦੇ ਕੋਈ ਉੱਥੇ ਪਠਾਨ ਸੀ ਸਈਦ ਮੁਸਲਮਾਨ, ਉਹ ਚੜ੍ਹਾਈ ਕਰ ਗਿਆ, ਉਹਦਾ ਪੁੱਤਰ ਹੈ ਕੋਈ ਨਹੀਂ ਸੀ ਨਾ ਪੁੱਤਰੀ, ਇੱਕ ਉਹਦੇ ਘਰ ਵਾਲੀ ਸੀ ਪਠਾਨ ਦੇ ਸਈਦ ਦੇ ਮੁਸਲਮਾਨ ਦੇ, ਤੇ ਉਹ ਕੱਲੀ ਰਹਿ ਗਈ ਵਿਚਾਰੀ। ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਸੋਚਿਆ, ਕਹਿਣ ਲੱਗੇ ਵੀ ਇਹ ਕੱਲੀ ਆ, ਹੁਣ ਆਪਾਂ ਇਉਂ ਕਰਦੇ ਹਾਂ ਆਪਣੇ ਪਿੰਡ ਵਿੱਚ ਆ ਕੇ ਬ੍ਰਾਹਮਣ ਲੋਕ ਤਾਂ ਬੜੇ ਤੀਰਥ ਯਾਤਰਾ ਵੇਲੇ ਆ ਕੇ ਰਹਿੰਦੇ ਨੇ, ਆਪਾਂ ਇਹਨੂੰ ਕਿਉਂ ਨਾ ਬ੍ਰਾਹਮਣ ਹੀ ਬਣਾ ਦਈਏ। ਕਹਿੰਦੇ ਕਿਵੇਂ ਬ੍ਰਾਹਮਣ ਹੀ ਬਣਾਈਏ? ਕਹਿੰਦੇ ਕੋਈ ਨਾ ਗਊ ਮੂਤਰ ਇਹਨੂੰ ਛਕਾ ਕਰਕੇ ਤੇ ਬ੍ਰਾਹਮਣਾਂ ਵਾਲੇ ਕੱਪੜੇ ਪਵਾ ਕੇ ਇਹਦੇ ਲਈ ਇੱਕ ਸੋਹਣਾ ਮਕਾਨ ਖੁੱਲਾ ਬਣਾ ਕੇ ਦੇ ਦਿੰਦੇ ਆ, ਰਸਤ ਖਾਣ ਪੀਣ ਲਈ ਇਹਨੂੰ ਆਪਾਂ ਦਿਆ ਕਰਾਂਗੇ, ਤੇ ਨਾਲ ਇਹ ਜਿਹੜੇ ਕੋਈ ਬ੍ਰਾਹਮਣ ਇੱਥੇ ਆ ਕੇ ਪੁੱਛਿਆ ਕਰਨਗੇ ਕਿਹਾ ਕਰਾਂਗੇ ਹਾਂ ਜੀ ਇੱਕ ਬ੍ਰਾਹਮਣੀ ਹੈ ਉਹੀ ਤੁਹਾਡੀ ਸੇਵਾ ਕਰੇਗੀ ਤੇ ਮਕਾਨ ਉਹਨਾਂ ਦੇ ਰਹਿਣ ਲਈ ਚਲੋ ਆਪਾਂ ਦੇ ਛੱਡਦੇ ਹਾਂ। ਐਸਾ ਹੀ ਕਹਿੰਦੇ ਉਹਨਾਂ ਲੋਕਾਂ ਨੇ ਕੀਤਾ ਪਿੰਡ ਦੇ ਵਿੱਚ, ਉਸ ਬ੍ਰਾਹਮਣੀ ਨੂੰ ਗਊ ਮੂਤਰ ਪਿਆ ਕਰਕੇ ਬ੍ਰਾਹਮਣੀ ਬਣਾ ਦਿੱਤਾ। ਕਹਿਣ ਲੱਗੇ ਤੇਰਾ ਵੀ ਜੀਵਨ ਇਸ ਤਰ੍ਹਾਂ ਬਤੀਤ ਹੋਵੇਗਾ ਸੌਖਾ, ਤੇਰੇ ਖਾਣ ਪੀਣ ਲਈ ਸਾਰੀ ਸੇਵਾ ਸੀ ਤੇ, ਪਰ ਤੂੰ ਸੇਵਾ ਕਰਿਆ ਕਰ, ਜਿਹੜੇ ਇੱਥੇ ਆਉਣਗੇ ਕੋਈ ਤੀਰਥ ਯਾਤਰਾ ਵਾਲੇ ਬ੍ਰਾਹਮਣ ਉਹਨਾਂ ਨੂੰ ਤੂੰ ਭੋਜਨ ਛਕਾਇਆ ਕਰ। ਇਸ ਤਰ੍ਹਾਂ ਕਰ ਦਿੱਤਾ। ਹੁਣ ਕੋਈ ਪਿੰਡ ਚ ਕੋਈ ਆਵੇ ਉਹਨੂੰ ਕਹਿ ਦੇਣ ਦੀ ਹਾਂ ਇੱਥੇ ਇੱਕ ਬ੍ਰਾਹਮਣੀ ਆ, ਉਸ ਘਰ ਦੇ ਵਿੱਚ ਤੁਸੀਂ ਰਹੋ, ਰਸ ਤੋਂ ਖੁੱਲੀ ਪਠਾਨ ਮੁਸਲਮਾਨ ਉਹ ਘਰ ਚ ਦੇ ਦਿਆ ਕਰਦੇ ਸਨ। ਪਰ ਹੁਣ ਮਾਈਆਂ ਬੀਬੀਆਂ ਦਾ ਸੁਭਾਅ ਹੁੰਦਾ ਜਦੋਂ ਕਦੇ ਦੋ ਬੀਬੀਆਂ ਇਕੱਠੀਆਂ ਹੋ ਜਾਣ ਫਿਰ ਗੱਲਾਂ ਤਾਂ ਕਰਦੀਆਂ ਨੇ ਨਾ ਆਪਸ ਵਿੱਚ। ਇੱਕ ਰਾਤ ਕੱਟਣ ਵਾਸਤੇ ਕੁਦਰਤੀ ਇੱਕ ਬ੍ਰਾਹਮਣ ਤੇ ਬ੍ਰਾਹਮਣ ਦੇ ਘਰ ਵਾਲੀ ਆ ਗਏ। ਉਹ ਜਿਹੜੀ ਮੁਸਲਮਾਨਣੀ ਬ੍ਰਾਹਮਣੀ ਬਣਾਈ ਹੋਈ ਸੀ ਉਹਨੇ ਉਹਨਾਂ ਲਈ ਪ੍ਰਸ਼ਾਦਾ ਤਾਂ ਤਿਆਰ ਕੀਤਾ, ਉਹਨਾਂ ਨੂੰ ਪ੍ਰਸ਼ਾਦਾ ਵੀ ਛਕਾਤਾ, ਤੇ ਜਦੋਂ ਪ੍ਰਸ਼ਾਦਾ ਛਕਾ ਕੇ ਮਗਰੋਂ ਭਾਂਡੇ ਉਹ ਮਾਂਜਣ ਲੱਗੀ ਜਿਹੜੀ ਮੁਸਲਮਾਨਣੀ ਬਣੀ ਹੋਈ ਮੁਸਲਮਾਨੀ ਤੋਂ ਬ੍ਰਾਹਮਣੀ ਬਣੀ ਸੀ, ਭਾਂਡੇ ਮਾਂਜਣ ਲੱਗੀ, ਜਿਹੜੀ ਬ੍ਰਾਹਮਣ ਦੇ ਘਰ ਵਾਲੀ ਸੀ ਉਹ ਵੀ ਕੋਲੇ ਉਹਦੇ ਆ ਕੇ ਬੈਠਣ ਲੱਗੇ, ਕਹਿਣ ਲੱਗੇ ਨਹੀਂ ਭੈਣ ਮੈਂ ਵੀ ਤੇਰੇ ਨਾਲ ਮਜਵਾ ਲੈਣੀ। ਉਹ ਕਹਿਣ ਲੱਗੇ ਨਹੀਂ ਮੈਂ ਤੁਹਾਡੀ ਸੇਵਾ ਲਈ, ਤੂੰ ਉਦਾਂ ਬਹਿ ਜਾ ਮੇਰੇ ਕੋਲ। ਕੋਲ ਬਿਠਾ ਲਈ, ਚੱਲ ਬੈਠ ਗਈ, ਗੱਲਾਂ ਦੋਵਾਂ ਦੀਆਂ ਚੱਲ ਪਈਆਂ। ਜਿਹੜੀ ਮੁਸਲਮਾਨਣੀ ਤੋਂ ਬ੍ਰਾਹਮਣੀ ਬਣੀ ਸੀ ਨਾ ਤੇ ਉਹ ਬ੍ਰਾਹਮਣ ਦੇ ਘਰ ਵਾਲੀ ਨੂੰ ਕਹਿਣ ਲੱਗੀ ਭੈਣ ਤੁਸੀਂ ਕਦੋਂ ਕਦੀ ਬ੍ਰਾਹਮਣ ਬਣਿਓ? ਉਹ ਸੁਣ ਕਰਕੇ ਹੈਰਾਨ ਹੋ ਗਈ, ਉਹ ਅੱਗੋਂ ਕਹਿਣ ਲੱਗੀ ਕਦੋਂ ਕਦੇ ਬਣੇ ਦਾ ਕੀ ਮਤਲਬ, ਅਸੀਂ ਬ੍ਰਾਹਮਣ ਹੀ ਆ, ਇਹ ਤੈਂ ਕਿਉਂ ਪੁੱਛਿਆ? ਉਹਨੇ ਅੱਗੋਂ ਸੱਚ ਦੱਸ ਦਿੱਤਾ। ਉਹ ਕਹਿਣ ਲੱਗੇ ਜਿਵੇਂ ਮੈਨੂੰ ਕੁਝ ਸਾਲ ਹੀ ਹੋਏ ਨੇ ਬ੍ਰਾਹਮਣੀ ਬਣੀ ਨੂੰ, ਮੈਂ ਤਾਂ ਤੁਹਾਨੂੰ ਪੁੱਛਦੀ ਹਾਂ ਵੀ ਤੂੰ ਕਦੋਂ ਕਦੀ ਬਣੀ ਆ? ਉਹ ਅੱਗੋਂ ਕਹਿਣ ਲੱਗੇ ਤੂੰ ਕਿਵੇਂ ਬਣੀ ਹੈ 2 ਸਾਲ ਦੀ? ਉਹ ਕਹਿਣ ਲੱਗੀ ਵੀ ਮੇਰੇ ਘਰ ਵਾਲਾ ਸਈਦ ਪਠਾਨ ਸੀ, ਅਸੀਂ ਮੁਸਲਮਾਨ ਆ, ਮੈਂ ਵੀ ਮੁਸਲਮਾਨਣੀ ਸੀ। ਉਹ ਚੜ੍ਹਾਈ ਕਰ ਗਿਆ, ਪਿੰਡ ਵਾਸੀਆਂ ਨੇ ਮੈਨੂੰ ਗਊ ਮੂਤਰ ਪਿਆ ਕਰਕੇ ਗਊ ਮੂਤਰ ਤੇ ਮੈਨੂੰ ਬ੍ਰਾਹਮਣੀ ਬਣਾ ਦਿੱਤਾ, ਬ੍ਰਾਹਮਣੀਆਂ ਵਾਲੇ ਕੱਪੜੇ ਪਵਾ ਦਿੱਤੇ। ਉਹ ਤਾਂ ਆਪਣੇ ਆਪ ਨੂੰ ਪਾਉਣ ਲੱਗੇ ਲਾਹਣਤਾਂ ਜਿਹੜੀ ਬ੍ਰਾਹਮਣੀ ਸੀਗੀ, ਕਹਿਣ ਲੱਗੇ ਤੂੰ ਮੁਸਲਮਾਨੀ ਤੋਂ ਇਸ ਤਰ੍ਹਾਂ ਬ੍ਰਾਹਮਣੀ ਬਣੀ ਆ, ਆਪਣੇ ਘਰ ਵਾਲੇ ਨੂੰ ਵੀ ਦੱਸਿਆ, ਲੋਕਾਂ ਚ ਦੱਸਿਆ। ਭਗਤ ਕਬੀਰ ਜੀ ਉਹ ਬ੍ਰਾਹਮਣ ਲੋਕਾਂ ਨੂੰ ਕਾਂਸ਼ੀਦਿਆਂ ਨੂੰ ਕਹਿਣ ਲੱਗੇ, ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ, ਤੁਸੀਂ ਦੱਸੋ ਕਦੋਂ ਕਦੇ ਬਾਹਮਣ ਕਦੇ ਉਹ ਪਠਾਨਣੀ ਵਾਂਗ ਤਾਂ ਨੀ ਤੁਸੀਂ ਵੀ ਬਣੇ ਹੋਏ? ਹੰਕਾਰ ਚ ਤੁਸੀਂ ਇੱਥੇ ਕਿਸੇ ਨੂੰ ਟਿਕਣ ਨੀ ਦਿੰਦੇ, ਦੂਜੇ ਨੂੰ ਹਰ ਕਿਸੇ ਨੂੰ ਕਹਿਣਾ ਵੀ ਤੂੰ ਸੂਦਰਾ ਤੂੰ ਨੀਵੀਂ ਜਾਤੀ ਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਵੀ ਪਾਵਨ ਬੋਲ ਨੇ, ਮਹਾਰਾਜ ਕਹਿੰਦੇ ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦ ਤੇ ਸੋ ਬ੍ਰਾਹਮਣ ਹੋਈ। ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ, ਇਸ ਗਰਬ ਤੇ ਚੱਲੇ ਬਹੁਤ ਵੇਕਾਰਾ। ਚਾਰੇ ਵਰਨ ਆਖਾ ਸਭ ਕੋਈ, ਬ੍ਰਹਮ ਬਿੰਦ ਤੇ ਸਭ ਓਪਤ ਹੋਈ। ਗੁਰੂ ਅਮਰਦਾਸ ਜੀ ਦੇ ਪਾਵਨ ਬੋਲ ਨੇ ਪੈਨੋ ਰਾਗ ਦੇ ਅੰਦਰ। ਮਹਾਰਾਜ ਕਹਿੰਦੇ ਜਿਹੜੇ ਚਾਰ ਵੀ ਵਰਨ ਨੇ ਇਹ ਵੀ ਅਕਾਲ ਪੁਰਖ ਵਾਹਿਗੁਰੂ ਦੇ ਪੈਦਾ ਕੀਤੇ ਨੇ, ਇਹਨਾਂ ਚ ਕੋਈ ਧਰੋਂ ਬ੍ਰਾਹਮਣ ਜਾਂ ਕੋਈ ਇਸ ਤਰ੍ਹਾਂ ਬੈਸ ਕੋਈ ਖਤਰੇ ਨਹੀਂ। ਇਹ ਤਾਂ ਕਰਮਾਂ ਕਰਕੇ ਜਾਤੀਆਂ ਦੀ ਵੰਡ ਪਾ ਦਿੱਤੀ ਆ। ਖਾਸ ਕਰਕੇ ਅੱਗੇ ਮਨੂ ਜੀ ਨੇ ਮਨੂ ਸਿਮਰਤੀ ਦੇ ਅੰਦਰ ਇਹ ਸਭ ਜਿਹੜੇ ਜਿਹੜੇ ਕਿੱਤਿਆਂ ਚ ਲੋਕ ਲੱਗੇ ਸੀ, ਕੋਈ ਚੰਮ ਦਾ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਚਮਿਆਰ ਕਹਿ ਦਿੱਤਾ, ਲੋਹੇ ਦੇ ਕੰਮ ਕਰਨ ਵਾਲੇ ਨੂੰ ਲੋਹੇ ਦਾ ਲੁਹਾਰ ਬਣਾ ਦਿੱਤਾ। ਅੱਡੋ ਅੱਡੀ ਜਿਹੜੇ ਜਿਹੜੇ ਕੰਮਾਂ ਚ ਲੋਕ ਲੱਗੇ ਸੀ ਉਹਨਾਂ ਦੀਆਂ ਜਾਤੀਆਂ ਅੱਗੇ ਨੀਅਤ ਕਰ ਦਿੱਤੀਆਂ ਗਈਆਂ। ਮੇਰੇ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਇਹ ਸਾਰੇ ਇਸ ਤਰ੍ਹਾਂ ਜਾਤੀਵਾਦ ਦਾ ਖੰਡਨ ਕੀਤਾ ਹੈ। ਗੁਰੂ ਅਮਰਦਾਸ ਜੀ ਇੱਥੇ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਹਨ। ਮਹਾਰਾਜ ਕਹਿੰਦੇ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀ ਹੈ। ਮਹਾਰਾਜ ਕਹਿੰਦੇ ਭਾਈ ਜਿਹੜਾ ਬ੍ਰਹਮ ਨੂੰ ਪਛਾਣਨ ਵਾਲਾ ਹੈ, ਜਿਹਨੇ ਬ੍ਰਹਮ ਦੀ ਪਛਾਣ ਕਰ ਲਈ ਹੈ, ਉਹਨੂੰ ਹੀ ਅਸਲ ਬ੍ਰਾਹਮਣ ਕਿਹਾ ਜਾ ਸਕਦਾ। ਸਤਿਗੁਰੂ ਗੁਰੂ ਅਮਰਦਾਸ ਜੀ ਦੇ ਸੋਰਠ ਰਾਗ ਦੀ ਵਾਰ ਅੰਦਰ ਵੀ ਪਾਵਨ ਬੋਲ ਨੇ, ਮਹਾਰਾਜ ਕਹਿੰਦੇ ਬ੍ਰਹਮ ਬਿੰਦੈ ਤਿਹਦਾ ਬ੍ਰਹਮ ਮਾਤਰ ਹੈ, ਏਕ ਸ਼ਬਦ ਲਿਵ ਲਾਏ ਨਵ ਨਿਧ ਹੈ ਅਠਾਰ ਹੈ ਸਿੱਧੀ ਪਿੱਛਾ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ। ਮਹਾਰਾਜ ਕਹਿੰਦੇ ਉਹਦਾ ਹੀ ਬ੍ਰਾਹਮਣ ਪਣਾ ਰਹਿ ਆਉਂਦਾ ਵੀ ਜਿਹੜਾ ਬ੍ਰਹਮ ਨੂੰ ਪਛਾਣ ਲੈਂਦਾ, ਜਿਹੜਾ ਬ੍ਰਹਮ ਦੇ ਨਾਲ ਜੁੜਿਆ ਹੋਇਆ ਹੈ। ਜੇ ਆਣ ਦਿਨ ਹਰਲੇ ਵਲਾਏ, ਜਿਹੜਾ ਇੱਕ ਰਸ ਦਿਨ ਰਾਤ ਹਰੀ ਵਾਹਿਗੁਰੂ ਵਿੱਚ ਆਪਣੀ ਬਿਰਤੀ ਜੋੜੀ ਰੱਖਦਾ, ਉਹੀ ਅਸਲ ਬ੍ਰਾਹਮਣ ਹੈ।
ਸਤਿਗੁਰ ਪੁੱਛੈ ਸੱਚ ਸੰਜਮ ਕਮਾਵਾ ਹਉ ਮੈਂ ਰੋਗ ਤਿਸ ਜਾਏ।
ਸਤਿਗੁਰ ਪੁੱਛੈ ਸੱਚ ਸੰਜਮ ਕਮਾਵੈ, ਸਤਿਗੁਰੂ ਦੇ ਕੋਲੋਂ ਪੁੱਛ ਕੇ ਜਿਹੜਾ ਸੱਚ ਸੰਜਮ ਕਮਾਉਂਦਾ ਹੈ, ਸੱਚ ਬੋਲਦਾ, ਇੰਦਰਿਆਂ ਦਾ ਦਮਨ ਕਰਦਾ, ਸੱਚੀ ਰਹਿਤ ਰੱਖਦਾ, ਮਰਜ਼ਾਦਾ ਵਿੱਚ ਜਿਹੜਾ ਢਾਲ ਕੇ ਆਪਣੇ ਜੀਵਨ ਚ ਇਸ ਤਰ੍ਹਾਂ ਦੇ ਸੰਜਮ ਆਦਿਕ ਕਰਮ ਕਰਦਾ ਹੈ, ਹਉਮੈ ਰੋਗ ਤਿਸ ਜਾਏ, ਉਹਦੇ ਅੰਦਰੋਂ ਹਉਮੈ ਦਾ ਜਿਹੜਾ ਹਉਮੈ ਦੀਰਘ ਰੋਗ ਹੈ, ਦਾਰੂ ਪੀਸ ਮਾਹੇ, ਉਹ ਹਉਮੈ ਦਾ ਰੋਗ ਵੀ ਉਹਦੇ ਅੰਦਰੋਂ ਚਲਿਆ ਜਾਂਦਾ ਹੈ।
ਹਰ ਗੁਣ ਗਾਵੈ ਗੁਣ ਸੰਗ੍ਰਹ ਜੋਤੀ ਜੋਤ ਮਿਲਾਏ।
ਐਸਾ ਜਗਿਆਸੂ ਹਰ ਗੁਣ ਗਾਵੈ, ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਰਸਨਾ ਤੋਂ। ਗੁਣ ਸੰਗ੍ਰਹ ਵਾਹਿਗੁਰੂ ਦੇ ਗੁਣਾਂ ਨੂੰ ਹੀ ਉਹ ਇਕੱਤਰ ਕਰਦਾ, ਵਾਹਿਗੁਰੂ ਦਾ ਸਿਮਰਨ, ਵਾਹਿਗੁਰੂ ਦੀ ਬੰਦਗੀ। ਕਿਉਂਕਿ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਕਿਹਾ ਨਾ, ਸੰਗ੍ਰਹਿ ਕਰੋ ਸਦਾਰ ਸਿਮਰਨ ਕੋ, ਪਰਮ ਪਾਪ ਤਜ ਭਾਗੋ, ਜਾਂ ਤੇ ਦੁੱਖ ਪਾਪ ਨੇ ਭੇਟੈ ਕਾਲ ਜਲ ਤੇ ਤਾਗੋ, ਜੋ ਸੁਖ ਚਾਹੋ ਸਦਾ ਸਭਨ ਕਹੋ, ਤੋ ਹਰ ਕੇ ਰਸ ਪਾਗੋ। ਉਹ ਪਰਮੇਸ਼ਰ ਦੇ ਪਿਆਰੇ ਗੁਣ ਗਾਵੈ, ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ, ਉਹ ਆਪਣੀ ਜੋਤ ਨੂੰ ਜੋਤੀ ਸਰੂਪ ਵਿੱਚ ਹੀ ਹਮੇਸ਼ਾ ਜੋੜ ਰੱਖਦੇ ਨੇ, ਉਹ ਉਸ ਜੋਤ ਨਾਲ ਜੁੜੇ ਰਹਿੰਦੇ ਨੇ, ਜਿਸ ਜੋਤ ਦੇ ਉਪਾਸਕ ਕਲਗੀਧਰ ਨੇ ਸਾਨੂੰ ਬਣਾਏ ਹੈ। ਕਿਹਾ ਹੈ ਜਾਗਤ ਜੋਤ ਜਪੈ ਨਿਸਬਾਸਰ, ਇੱਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਠ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਨੈ। ਪੂਰਨ ਜੋਤ ਜਗੈ ਘਟ ਮੈਂ, ਉਹ ਜੋਤੀ ਜੋਤ ਮਿਲਾਏ ਉਹਦੇ ਵਿੱਚ ਉਹ ਹਮੇਸ਼ਾ ਮਿਲ ਰਹਿੰਦੇ ਹਨ।
ਇਸ ਯੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉਮੈ ਮੇਟ ਸਮਾਏ।
ਇਸ ਯੁਗ ਦੇ ਅੰਦਰ ਭਾਈ, ਇਸ ਜਗਤ ਅੰਦਰ, ਇਸ ਕਲਯੁਗ ਦੇ ਸਮੇਂ ਦੇ ਅੰਦਰ ਕੋ ਵਿਰਲਾ ਬ੍ਰਹਮ ਗਿਆਨੀ, ਕੋਈ ਵਿਰਲਾ ਹੀ ਐਸਾ ਬ੍ਰਹਮਣ ਬ੍ਰਹਮ ਗਿਆਨੀ ਹੈ। ਜਨੇ ਕਨੇ ਭਾਵੇਂ ਆਪਣੇ ਆਪ ਨੂੰ ਬ੍ਰਹਮ ਗਿਆਨੀ ਬਣੇ ਫਿਰਦੇ ਜਾਂ ਘਾਈ ਜਾਂਦੇ ਨੇ, ਹਰ ਕੋਈ ਨਹੀਂ ਬਣ ਸਕਦਾ। ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਕੋਈ ਵਿਰਲੇ ਹੈਨ ਵਿਰਲੇ ਨਾ ਹੀ ਕਨੇ, ਫੈਲ ਪਕੜ ਸੰਸਾਰ, ਕੋਈ ਵਿਰਲਾ ਬ੍ਰਹਮ ਗਿਆਨੀ ਹੈ। ਜੇ ਹਉਮੈ ਮੇਟ ਸਮਾਏ ਜੀ ਨੇ ਅੰਦਰੋਂ ਹਉਮੈ ਨੂੰ ਮੇਟ ਦਿੱਤਾ, ਜਿਹੜਾ ਵਾਹਿਗੁਰੂ ਵਿੱਚ ਸਮਾਇਆ ਰਹਿੰਦਾ, ਅਸਲ ਤਾਂ ਬ੍ਰਹਮ ਗਿਆਨੀ ਦਾ ਸਰੂਪ ਵਰਣਨ ਕਰਨ ਵਾਲੇ ਉਹ ਬ੍ਰਹਮ ਗਿਆਨੀ ਆਪ ਸਨ। ਸਮਰੱਥ ਗੁਰੂ ਹੀ ਬ੍ਰਹਮ ਗਿਆਨੀ ਪੂਰਨ ਰੂਪ ਵਿੱਚ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਉਹ ਬ੍ਰਹਮ ਗਿਆਨੀ ਦੀ ਅਵਸਥਾ ਦਰਸਾਈ ਆ। ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਅਸ਼ਟਪਦੀ ਦੇ ਅੰਦਰ ਜਿੱਥੇ ਬ੍ਰਹਮ ਗਿਆਨੀ ਦਾ ਸਾਰਾ ਵਿਸਾਲ ਰੂਪ ਵਿੱਚ ਨਿਰਣਾ ਕੀਤਾ, ਉੱਥੇ ਹਜ਼ੂਰ ਦੇ ਬੋਲ ਨੇ ਬ੍ਰਹਮ ਗਿਆਨੀ ਕਹਿ ਮਿੱਤਰ ਸੱਤਰ ਸਮਾਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹਨੂੰ ਭਾਈ ਮਿੱਤਰ ਵੀ ਹੋਇਆ ਜਾਏ ਤੇ ਸਤਰੂ ਦੁਸ਼ਮਣ ਵੀ ਹੋਇਆ ਜਾਈ ਆ, ਤੇ ਕੱਲਾ ਰਸਮਾਂ ਤੋਂ ਕਈ ਨਹੀਂ ਦਿੱਤਾ। ਜਦੋਂ ਦੁਸ਼ਮਣ ਤੱਤੀ ਤਵੀ ਤੇ ਬਿਠਾਉਂਦੇ ਨੇ, ਤੱਤੇ ਰੇਤ ਉੱਤੇ ਪਾਏ ਨੇ, ਦੇਗਾਂ ਚ ਉਬਾਲਿਆ ਹਜ਼ੂਰ ਨੂੰ, ਤੇ ਉੱਥੇ ਫਿਰ ਉਹ ਸੱਚ ਕਰਕੇ ਵਿਖਾਲ ਵੀ ਦਿੱਤਾ ਹੈ। ਉੱਥੇ ਹੀ ਕਹਿ ਦਿੱਤਾ ਹੈ ਆਪ ਨੇ, ਜਦੋਂ ਦੁਸ਼ਟ ਚੰਦੂ ਨੇ ਆਪਣੀ ਉਹ ਈਰਖਾ ਦੀ ਅੱਗ ਵਿੱਚ ਸੜਦਿਆਂ ਹੋਇਆਂ ਉਸ ਨੂੰ ਸ਼ਾਂਤ ਕਰਨ ਲਈ ਵਾਰ ਵਾਰ ਹਜ਼ੂਰ ਨੂੰ ਕਿਹਾ ਜਾ ਰਿਹਾ ਸੀ, ਉਸ ਮੌਕੇ ਦੇ ਹੁਕਮਰਾਨ ਪਾਤਸ਼ਾਹ ਜਹਾਂਗੀਰ ਵੱਲੋਂ ਇਹ ਸ਼ਰਤਾਂ ਰੱਖੀਆਂ ਗਈਆਂ ਸੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੁਹੰਮਦ ਸਾਹਿਬ ਦੀ ਸਿਫਤ ਦੇ ਕੁਝ ਸ਼ਬਦ ਲਿਖ ਦੇਣਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਜਾਂ ਤੁਸੀਂ ਇਸਲਾਮ ਧਰਮ ਨੂੰ ਕਬੂਲ ਕਰ ਲਓ, ਜਾਂ ਕੁਝ ਕਰਾਮਾਤ ਕੁਝ ਸ਼ਕਤੀ ਦਿਖਾਓ। ਮੁਰਤਜ਼ਾ ਖਾਨ ਨੂੰ ਹਜ਼ੂਰ ਦੇ ਲਾਹੌਰ ਲਿਆਉਣ ਲਈ ਭੇਜਿਆ ਗਿਆ, ਹਜ਼ੂਰ ਲਾਹੌਰ ਆਏ, ਜਿਹੜੇ ਕੁਸਾਮ ਦੀ ਤਸਵੀ ਲੋਕ ਸਨ ਉਹਨਾਂ ਨੇ ਗੁਰੂ ਜੀ ਦੇ ਉੱਤੇ ਨਾਨਾ ਤਰ੍ਹਾਂ ਦੇ ਦੋਸ਼ ਥੋਪੇ। ਇੱਕ ਤਾਂ ਗੁਰੂ ਜੀ ਦੇ ਉੱਤੇ ਦੋਸ਼ ਥੋਪਿਆ ਗਿਆ ਸ਼ਾਹੀ ਦੁਸ਼ਮਨ ਖੁਸਰੋ ਤਾਈ ਅਰਧ ਲੱਖ ਦੇ ਰਜਤ ਪੁਨਾਈ, ਇਹ ਕਿਹਾ ਗਿਆ ਪਾਤਸ਼ਾਹ ਤੁਹਾਡਾ ਵੱਡਾ ਸਹਿਜਾਦਾ ਖੁਸਰੋ ਜੋ ਵਾਗੀ ਹੋ ਕੇ ਚੱਲਿਆ ਸੀ, ਗੁਰੂ ਅਰਜਨ ਦੇਵ ਜੀ ਨੇ 50,000 ਇਹਦੀ ਮਦਦ ਕੀਤੀ ਆ। ਸ਼ਾਹੀ ਦੁਸ਼ਮਨ ਖੁਸਰੋ ਥਾਈ ਅਰਧ ਲੱਖ ਦੇ ਰਜਤ ਪਨਾਈ, ਕਰਿਓ ਵਹਿਦਾ ਤਖ਼ਤ ਦਿਲਾਏ ਹੈ ਪਾਤਸ਼ਾਹ। ਗੁਰੂ ਅਰਜਨ ਦੇਵ ਜੀ ਨੇ ਇਹਦੇ ਨਾਲ ਵਹਿਦਾ ਕੀਤਾ ਵੀ ਰਾਜ ਤਖ਼ਤ ਤੇ ਐ ਖੁਸਰੋ ਤੈਨੂੰ ਅਸੀਂ ਬਿਠਾਵਾਂਗੇ, ਜਹਾਂਗੀਰ ਨੂੰ ਅਸੀਂ ਰਾਜ ਤਖ਼ਤ ਤੇ ਨਹੀਂ ਰਹਿਣ ਦੇਣਾ ਹੈ, ਕਰਿਓ ਵਹਿਦਾ ਤਖ਼ਤ ਦਿਲਾਏ ਹੈ। ਕਰ ਸਿੱਧਤ ਮਦਦ ਲਈ ਆਏ ਹੈ, ਵੀ ਬਹੁਤ ਮਦਦ ਲਈ ਕਿਹਾ ਇਹਨੂੰ, ਇਸ ਕਰਕੇ ਇਸ ਤਰ੍ਹਾਂ ਬਾਦਸ਼ਾਹ ਨੂੰ ਚੁੱਕਿਆ। ਬਾਦਸ਼ਾਹ ਪਹਿਲਾਂ ਵੀ ਐਸਾ ਕੁਝ ਚਾਹੁੰਦਾ ਸੀ, ਸਮੇਂ ਦੀ ਤਾਕ ਵਿੱਚ ਸੀ। ਮੈਂ ਸੰਖੇਪ ਬੇਨਤੀ ਕਰ ਦੇਵਾਂ, ਆਖਰ ਫਿਰ ਚੰਦੂ ਨੂੰ ਮੁਰਤਜ਼ਾ ਖਾਨ ਨੇ ਗੁਰੂ ਪਾਤਸ਼ਾਹ ਨੂੰ ਤਸੀਹੇ ਦੇਣ ਲਈ ਉਹਦੇ ਹਵਾਲੇ ਕੀਤਾ ਗਿਆ। ਚੰਦੂ ਨੇ ਕਿਹਾ ਮੇਰੀ ਪੁੱਤਰੀ ਦਾ ਨਾਤਾ ਪ੍ਰਵਾਨ ਕਰ ਲਓ, ਗੁਰੂ ਗ੍ਰੰਥ ਸਾਹਿਬ ਮੁਹੰਮਦ ਸਾਹਿਬ ਦੀ ਸਿਫਤ ਦੇ ਦੋ ਸ਼ਬਦ ਲਿਖ ਦਿਓ, ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਮੇਰੇ ਸਮਰੱਥ ਗੁਰੂ ਪਾਤਸ਼ਾਹ ਕਹਿਣ ਲੱਗੇ ਤੁਸੀਂ ਜੋ ਮਰਜ਼ੀ ਕਰੋ, ਅਸੀਂ ਗੁਰਬਾਣੀ ਨਹੀਂ ਬਦਲ ਸਕਦੇ, ਗੁਰਬਾਣੀ ਤੁਰਕੀ ਬਾਣੀ ਹੈ। ਚੰਦੂ ਕਹਿਣ ਲੱਗਿਆ ਬਾਦਸ਼ਾਹ ਵੱਲੋਂ 2,00,000 ਤੁਹਾਨੂੰ ਜੁਰਮਾਨਾ ਫਿਰ ਭਰਨਾ ਪਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੁਰਮਾਨੇ ਕੀ ਕਿਆ ਬਾਤ ਹੈ, ਹਮ ਦੈ ਹੈ ਸੀਸ ਲਿਖੇ ਨਾ ਸਿਫਤ ਮੁਹੰਮਦੀ, ਏਕ ਲਿਖੀ ਜਗਦੀਸ਼। ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਮੁਹੰਮਦ ਦੀ ਸਿਫਤ ਦੇ ਸ਼ਬਦ ਨਹੀਂ ਲਿਖੇ ਜਾ ਸਕਦੇ, ਇਹਦੇ ਚ ਤਾਂ ਇੱਕ ਜਗਦੀਸ਼ ਅਕਾਲ ਪੁਰਖ ਜਗਤ ਦੇ ਮਾਲਕ ਦੀ ਸਿਫਤ ਹੈ, ਇਹਦੇ ਚ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਦੇ ਬੋਲ ਲਿਖੇ ਗਏ ਨੇ, ਇਹ ਚ ਕੁਝ ਨਹੀਂ ਅੱਖਰ ਵੀ ਵੱਧ ਘੱਟ ਇੱਕ ਵੀ ਹੋ ਸਕਦਾ ਹੈ, ਅਸੀਂ ਸਿਰ ਦੇ ਦੇਵਾਂਗੇ ਆਪਣਾ। ਚੰਦੂ ਕਹਿੰਦਾ ਕਹਿਣਾ ਬੜਾ ਸੌਖਾ ਹੈ, ਜਦੋਂ ਵਾਪਰੇਗੀ ਨਾ ਪਤਾ ਉਦੋਂ ਲੱਗੂ। ਮਹਾਰਾਜ ਕਹਿੰਦੇ ਕੋਈ ਨਾ ਵੇਖ ਲਾ ਅਜਮਾ ਕੇ। ਇਤਿਹਾਸ ਚ ਮੈਂ ਸੰਖੇਪ ਬੇਨਤੀ ਕਰ ਦੇਵਾਂ, ਕਹਿ ਚਾਕਰ ਸੋ ਦੇਗ ਉਬਾਰੀ ਪਕਰੋ ਦੇਹੋ ਤਿਸੀ ਮੈਂ ਡਾਰੀ। ਚੰਦੂ ਨੇ ਇੱਕ ਦੇਗ ਉਬਾਲ ਲਈ ਪਾਣੀ ਦੀ ਲੱਕੜਾਂ ਥੱਲੇ ਰੱਖ ਰੱਖ ਕੇ, ਆਪਣੇ ਨੌਕਰਾਂ ਚਾਕਰਾਂ ਨੂੰ ਕਹਿਣ ਲੱਗਿਆ ਫੜੋ ਇਹਨਾਂ ਨੂੰ ਆ ਦੇਗ ਚ ਸਿੱਟੋ। ਇਤਿਹਾਸ ਦੇ ਬੋਲ ਨੇ ਕਵੀ ਸੰਤੋਖ ਸਿੰਘ ਜੀ ਦੇਖਦੇ ਨੇ, ਤਬ ਸਤਿਗੁਰ ਉੱਠ ਆਪੇ ਗਏ ਤਪਤ ਨੀਰ ਮੈਂ ਬੈਠਤ ਪੈ, ਆਪੇ ਉੱਠ ਕੇ ਮਹਾਰਾਜ ਉੱਬਲ ਦੇ ਦੇਗ ਚ ਇਉਂ ਬਹਿ ਗਏ ਜਿਵੇਂ ਕਿਤੇ ਅੰਮ੍ਰਿਤ ਸਰੋਵਰ ਚ ਚੁੱਭਾ ਲਾਉਂਦੇ ਹੋਣ। ਹਜ਼ੂਰ ਉੱਥੇ ਬੈਠੇ ਨੇ, ਪਰ ਉੱਥੇ ਬੈਠੇ ਵੀ ਬ੍ਰਹਮ ਗਿਆਨੀ ਕਹਿ ਮਿੱਤਰ ਸੱਤਰ ਸਮਾਨ, ਉੱਥੇ ਮੇਰੇ ਸਤਿਗੁਰੂ ਕਹਿ ਰਹੇ ਨੇ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸ ਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ। ਸਭਨ ਬਾਰੇ ਕਹਿੰਦੇ ਹਮ ਸਭਨਾ ਕੇ ਮਿੱਤਰ ਸਭਨਾ ਕੇ ਸਾਜਣ, ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰਾ ਰਾਜਨ, ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸ ਕੇ ਬਹਿਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ। सब को मीत हम आपन कीना, हम सबना के साजन, दूर परायो मन का बिरहा, ता मेर मेल कियो मेरे राजन। ए है ब्रह्म ज्ञानी दी अवस्था। सतगुरु सच्चे पातशाह जी इत्थे बख्शिश करदे ने, बड़े विस्तार नाल उन्हां तसीहां दा जिक्र आउंदा है। गुरसंगत जी तत्ती तवी दा, तत्ते रेत उत्ते पाउण दा, पर मेरे गुरु उत्थे भी फिर तब त्रेत मैं ने चल बैठे। सुख ते मिर्द आसन पर जैसे, जिवें कि ने सोहणे सिंघासन ते आराम करदे होण, मेरे गुरु तत्ते रेत ते भी ऐ बैठे ने, तत्ते रेत अडोल अपने उपर पवा रहे ने। ऐसा कोई ब्रह्म ज्ञानी जगत अंदर जना कना नहीं हो सकता। हजूर कहंदे ने, इस जुग मैं को विरला ब्रह्म ज्ञानी, जे हो मैं मेट समाए, जिने हो मैं दूर कर दिती आ, कोई विरला ही है।
नानक तिसनो मिलिया सदा सुख पाईया।
हजूर कहंदे ने, भाई ऐसे पूर्ण ब्रह्म ज्ञानी सतगुरु नु मिलिया सदा ही सुख पाईदा है।
ए अन दिन हर नाम त्या,
जेड़े दिन रात हरी नाम नु त्यौंदे सिमरदे रहंदे हन।
महला तीजा,
तीसरे गुरु जी अगले पावन श्लोक अंदर कृपा करदे ने,
अंतर कपट मनमुख अज्ञानी रसना झूठ बोलाए।
मनमुख अज्ञानी, मनुख दे अंदर कपट है, छल है, फरेब है, झूठ है, ठगी है, रसना झूठ बुलाए। ओ हमेशा रसना तो जीबा तो भी झूठ बोलदा बुलाउंदा है।
कपट कीता हर पुरख ना पीजा,
छल कीतिया ठगी कीतिया भाई हरी वाहिगुरु प्रसन्न नहीं हुंदा है।
नित वेखा सुना सुभाव,
क्योंकि ओ वाहिगुरु दा सुभावक ही हमेशा सब कुछ सुनदा वेखदा है।
दूजे पाए जाए जग पर बोधा,
द्वैत विच घिरिया होया मनुख जाके दूजिया नूं तां उपदेश दिंदा है।
एक माया मोह सुआए,
एक रूप माया दे मोह दे वास्ते माया कठी करन लई द्वैत विच घिरिया होरां नूं उपदेश दिंदा है। आप करदा नहीं, कमाउंदा नहीं, होरां नूं उपदेश दिंदा है। आवर उपदेश है आप ना करै, आवत जावत जन्मै मरै।
इतक माणै सदा दुख पावै, जम्मै मरे फिर आवे जाए।
ऐसा कुछ कर्म कमाउन करके सदा दुख पाउंदा है, जमदा मरदा रहिंदा फिर आउंदा जांदा रहिंदा जूना च।
सहसा मूल ना चुकाई विच विष्टा पचे पचा,
सदा चित भी उहदा संसा चुकदा नहीं, दूर नहीं हुंदा है। ऐसा जेड़ा मनुख है मंद कर्मी, ओ गंदगी दे विच सड़दा सड़ाउंदा रहिंदा है।
जिसनू कृपा करे मेरा स्वामी, तिस गुर की सिख सुना।
मेरा स्वामी मालक वाहिगुरु जी दे ते कृपा कर दिंदा है, उसनू गुरु दी सिख्या सुना दिंदा है।
हर नाम ते आवै, हर नाम गावै, हर नामो अंत छिड़ा।
गुरु दे उपदेश नू सुन के कमावण वाला जेड़ा, ओ हरी दे नाम नू ध्यांदा है, हरी नाम ही गाउंदा रहिंदा है, हरी नाम ही अंत नू उसनू छिड़ा लैंदा है।
पौड़ी जिन्ना हुक्म मनाए ओना ते पूरे संसार,
हजूर कृपा करदे ने पौड़ी अंदर, वाहिगुरु ने कृपा करके जिन्ना तो अपना हुक्म मना लिया, ओ संसार अंदर पूर्ण पुरख हन।
साहिब सेवन अपना पूरे शब्द विचार,
पूरे गुरु दे शब्द दी विचार विच जुड़े होए अपने मालक नूं ही सेवना करदे हन।
हर की सेवा चकरी सच्चे शब्द प्यार,
ओ सच्चे शब्द दे विच प्यार करदिया होया, सच्चे शब्द च जुड़िया होया, शब्द च जुड़न रूप ही हरी दी सेवा ते चाकरी करदे हन।
हर का महल तिनी पाया जिन हो मैं विच हो मार,
जिन्हां ने अपने अंदरों हो मैं मार दित्ती है। हर का महल तिनी पाया, उन्हां ने हरी स्वरूप नू पौना कीता है।
नानक गुरमुख मिल रहे जप हर नामा उरतार,
शब्द दी संपूर्णता करदिया अखीरली पावन पंगती च नानक सतगुरु गुरु अमरदास जी कृपा करदे ने, गुरमुख मिल रहे जप हर नाम उर धार, प्रभु दे प्यारे गुरु दे जेड़े सनमुख हन गुरमुख, जप हर नाम उन्हां ने हरी नाम नू जपना कीता है, हरी नाम नू ही उर धार हिरदे च बसाया है। नाम जपदिया नाम नू हिरदे च बसाउंदिया वाहिगुरु नाल ओ मिल रहे, गुरमुख मिल रहे हन। ਇਹ ਪਾਵਨ ਅੱਜ ਦੇ ਅੰਮ੍ਰਿਤ ਵੇਲੇ ਦੇ ਗੁਰਦੇਵ ਦੇ ਬਖਸ਼ਿਸ਼ ਕੀਤੇ ਮੁੱਖ ਵਾਕ ਦੀ ਵਿਚਾਰ ਗੁਰਸੰਗਤ ਜੀ ਆਪ ਸਰਵਣ ਕੀਤੀ ਹੈ। ਹਿਰਦੇ ਚ ਥਾਂ ਦੇਈਏ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ, ਗੁਰ ਇਤਿਹਾਸ ਵਿਚਾਰਦਿਆਂ, ਗੁਰਬਾਣੀ ਵਿਚਾਰਦਿਆਂ, ਪੜ੍ਹਦਿਆਂ ਇੱਕ ਨੀ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਸਤਿਗੁਰੂ ਬਖਸ਼ ਲੈਣ ਆਪ ਸੰਗਤ ਨੇ ਖਿਮਾ ਕਰ ਦੇਣੀ। ਆਓ ਅਖੀਰਲੀਆਂ ਪੰਗਤੀਆਂ ਆਪਾਂ ਇੱਕ ਵਾਰ ਸਾਰੇ ਪੜ੍ਹ ਸੁਣ ਲਈਏ ਜੀ, ਫਿਰ ਫਤਿਹ ਪ੍ਰਵਾਨ ਕਰਨੀ ਜੀ।
ਹਰ ਕਾ ਮਹਿਲ ਤਿਨੀ ਪਾਇਆ ਜਿਨ ਹੋ ਮੈਂ ਵਿੱਚੋਂ ਮਾਰ,
ਨਾਨਕ ਗੁਰਮੁਖ ਮਿਲ ਜਪ ਹਰ ਨਾਮਾ ਉਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।